ربنا ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕੰਮ ਗੁਰ ਕੀਨੋ ਮੁਗਤ ਦੁਆਰਾ ਸਭ ਸ੍ਰਿਸ਼ਟ ਕਾਰਾ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੀ ਜਨਮ ਮਰਨ ਭੈ ਲਾਥੇ ਨਾਨਕ ਪ੍ਰਭ ਮੇਰਾ ਸਾਥੀ ਜਨਮ ਮਰਨ ਭੈ ਲਾਥੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਜਗਿਆਸੂ ਗੁਰਸਿੱਖ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਸਵਾਲ ਕੀਤਾ ਕਿ ਮਹਾਰਾਜ ਸਾਡੀ ਪੁਰਾਤਨ ਭਾਰਤੀ ਅਧਿਆਤਮ ਪੱਤੀ ਮੁਤਾਬਕ ਸਾਡੇ ਵਡੇਰਿਆਂ ਨੇ ਮਨੁੱਖੀ ਉਮਰ ਦੀ ਵੰਡ ਚਾਰ ਭਾਗਾਂ ਵਿੱਚ ਕੀਤੀ ਸੀ। ਪਹਿਲੇ 25 ਸਾਲ ਬਾਲ ਬ੍ਰਹਮਚਾਰੀ ਰਹਿ ਕਰਕੇ ਆਪਣੇ ਗੁਰੂ ਕੋਲ ਜਾ ਕਰਕੇ ਅਧਿਆਤਮਿਕ ਸਿੱਖਿਆ ਲੈਣੀ ਔਰ 25 ਤੋਂ 50 ਸਾਲ ਤੱਕ ਗ੍ਰਿਹਸਥ ਆਸ਼ਰਮ ਵਿੱਚ ਰਹਿ ਕਰਕੇ ਪਰਿਵਾਰ ਦੀ ਆਰੰਭਤਾ ਕਰਨੀ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਪ੍ਰਾਂਤ ਤੋਂ ਲੋਕ 50 ਤੋਂ 75 ਸਾਲ ਦੀ ਉਮਰ ਤੱਕ ਬਾਣ ਪ੍ਰਸਤੀ ਬਣਦੇ, ਜੰਗਲਾਂ ਵਿੱਚ ਜਾ ਕਰਕੇ ਗੁਰੂ ਦੇ ਆਸ਼ਰਮ ਵਿੱਚ ਜਾ ਕਰਕੇ ਅਧਿਆਤਮਿਕ ਸਿੱਖਿਆ ਲੈ ਕਰਕੇ ਘੱਟ ਯੋਗ ਨਾਲ ਆਪਣੇ ਮਨ ਤੇ ਕੰਟਰੋਲ ਕਰਨ ਦਾ ਯਤਨ ਕਰਦੇ ਸਨ। ਔਰ ਜੇ ਕੋਈ ਮਨੁੱਖ 75 ਸਾਲ ਤੋਂ ਬਾਅਦ ਜਿੰਦਾ ਰਿਹਾ ਉਹਦਾ ਜੀਵਨ ਕੌਮੀਕਰਨ ਹੋ ਜਾਂਦਾ। ਕੌਮੀਕਰਨ ਤੋਂ ਭਾਵਕ ਸਾਰਿਆਂ ਦਾ ਸਾਂਝਾ ਬਣ ਜਾਂਦਾ। ਆਪਣੀ ਜ਼ਿੰਦਗੀ ਦੇ ਤਜਰਬੇ ਤੋਂ, ਆਪਣੀ ਅਧਿਆਤਮਿਕ ਅਨੁਭਵ ਤੋਂ ਉਹ ਗ੍ਰਸਥੀ ਲੋਕਾਂ ਨੂੰ ਅਧਿਆਤਮਿਕ ਸੰਦੇਸ਼ ਦੇ ਕਰਕੇ ਪ੍ਰਭੂ ਦੀ ਪ੍ਰਾਪਤੀ ਦਾ ਯਤਨ ਕਰਦਾ। ਇਸ ਪ੍ਰਕਾਰ ਇਹ ਮਨੁੱਖੀ ਜੀਵਨ ਨੂੰ ਉਹਨਾਂ ਸਾਡੇ ਵਡੇਰਿਆਂ ਨੇ ਚਾਰ ਭਾਗਾਂ ਵਿੱਚ ਵੰਡਿਆ ਸੀ, ਪਰ ਸਾਡੇ ਆਮ ਵੇਖਣ ਵਿੱਚ ਆਉਂਦਾ ਹੈ ਕਿ ਪਾਤਸ਼ਾਹ ਗੁਰਮਤ ਵਿੱਚ ਨਾ ਕੋ ਬਾਣ ਪ੍ਰਸਤੀ, ਨਾ ਕੋ ਸੰਨਿਆਸੀ, ਇਨ੍ਹਾਂ ਦੀ ਇਸ ਢੰਗ ਨਾਲ ਕਲਿਆਣ ਕਿਵੇਂ ਹੋਵੇਗੀ? ਕਿਉਂਕਿ ਆਖਿਰਕਾਰ ਜਿਹੜੇ ਪੁਰਾਤਨ ਨਿਯਮ ਸਨ ਉਨ੍ਹਾਂ ਬਜ਼ੁਰਗਾਂ ਨੇ ਬੜੀ ਸੋਚ ਸਮਝ ਤੋਂ ਬਾਅਦ ਤਿਆਰ ਕੀਤੇ, ਲੋਕਾਂ ਨੇ ਉਹਦੇ ਤੇ ਚੱਲਣਾ ਕੀਤਾ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗ੍ਰਸਥ ਨੂੰ ਪਹਿਲ ਦਿੱਤੀ ਏ। ਕਿਉਂ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਗੁਰਮੁਖ ਪਿਆਰੇ ਦੇ ਸਵਾਲ ਦਾ ਜਵਾਬ ਦੇ ਰਹੇ ਹਨ ਕਿ ਗ੍ਰਸਥ ਆਸ਼ਰਮ ਮਹਾਨ ਕਿਵੇਂ ਹੈ, ਇਹਦੇ ਚ ਰਹਿੰਦਿਆਂ ਹੋਇਆਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ। ਔਰ ਉਹਨੇ ਦੂਜਾ ਸਵਾਲ ਕੀਤਾ ਕਿ ਮਹਾਰਾਜ, ਜਿਹੜਾ ਬੰਦਾ ਜਵਾਨੀ ਦੇ ਜ਼ੋਰ ਵਿੱਚ ਬਚਪਨ ਦੇ ਅਗਿਆਨ ਪੁਣੇ ਕਰਕੇ ਜਾਂ ਆਪਣੇ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਸਰੀਰਕ ਮੈਕੀ ਜਾਂ ਰਾਜਸੀ ਤਾਕਤ ਕਰਕੇ ਬੰਦਾ ਦੂਜਿਆਂ ਨਾਲ ਧੱਕਾ ਕਰਦਾ, ਵਾਧਾ ਘਾਟਾ ਕਰਦਾ, ਜ਼ੁਲਮ ਕਰਦਾ, ਕੀ ਇੱਕ ਮਨੁੱਖ ਜਿਹੜਾ ਪਹਿਲਾਂ ਭੜਕਿਆ ਉਹਦੀ ਕਲਿਆਣ ਹੋ ਸਕੇਗੀ? ਤਾਂ ਗੁਰੂ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ, ਉਹ ਵੱਧ ਇਨਸਾਨ ਵੀ ਨੇਕ ਇਨਸਾਨ ਬਣ ਸਕਦਾ, ਪਰ ਜੇ ਉਹ ਪਰਾਚਿਤ ਕਰੇ, ਅੱਗੇ ਤੋਂ ਤੋਬਾ ਕਰੇ, ਤਾਂ ਉਹ ਮਨੁੱਖ ਵੀ ਪ੍ਰਭੂ ਦੇ ਦਰ ਪ੍ਰਵਾਨ ਚੜ ਸਕਦਾ। ਇਹਨਾਂ ਦੋ ਸਵਾਲਾਂ ਨੂੰ ਮੇਨ ਗੁਰੂ ਪੰਚਮ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਚ ਲਿਆ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਿਰਦਾਏ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ, ਤੈਨੂੰ ਜਾਣ ਦੀ ਕਿਤੇ ਲੋੜ ਨਹੀਂ, ਤੂੰ ਘਰ ਬੈਠਾ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਪਰ ਇੱਕ ਸ਼ਰਤ। ਉਹ ਕਿਹੜੀ? ਤੂੰ ਦਿਲ ਦੀ ਤਹਿ ਤੋਂ ਪਰਮਾਤਮਾ ਨੂੰ ਚੇਤੇ ਕਰਨਾ ਕਰੇ। ਦਿਲ ਦੀ ਤੈਅ ਗੁਰਦੇਵ ਨੇ ਕਿਉਂ ਕਹੀ? ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਇੱਕ ਮਨੁੱਖ ਜਿਹੜਾ ਸਾਧੂ ਦੇ ਭੇਖ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਕਹਿੰਦਾ ਕਿ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤਿੰਨਾਂ ਲੋਕਾਂ ਵਿੱਚ ਕੀ ਹੋ ਰਿਹਾ ਹੈ, ਪਤਾਲ ਲੋਕ ਦੇ ਜੀਵ ਕੀ ਕੰਮ ਕਰਦੇ ਨੇ, ਜਿਹੜਾ ਸੁਰਗ ਲੋਕ ਉੱਥੇ ਕੀ ਵਰਤੋਂ ਵਰਤਾਰਾ ਹੈ, ਔਰ ਮਾਤ ਲੋਕ ਦੇ ਜਿੰਨੇ ਵੀ ਜੀਵ ਨੇ ਮੈਨੂੰ ਉਹਨਾਂ ਦੇ ਬਾਰੇ ਇੱਥੇ ਬੈਠਿਆਂ ਜਾਣਕਾਰੀ ਹੈ। ਲੋੜ ਕੇਵਲ ਪ੍ਰਾਪੇਗੰਡੇ ਦੀ ਹੈ। ਪ੍ਰਾਪੇਗੰਡਾ ਗਲਤ ਵੀ ਹੋਵੇ ਤੇ ਲੋਕ ਪ੍ਰਾਪੇਗੰਡੇ ਦੇ ਅਧੀਨ ਹੋ ਕਰਕੇ ਮਗਰ ਲੱਗ ਜਾਂਦੇ ਨੇ। ਤਗੜਾ ਸਵਾਗਤ ਸੀ। ਨਗਰੀ ਬਾਬਾ ਅੱਖਾਂ ਮੀੜ ਕੇ ਬੈਠਾ ਹੈ, ਮੋਢੇ ਦੇ ਥੱਲੇ ਬਰਾਗਣ, ਭੋਲੀ ਭਾਲੀ ਜਨਤਾ ਮਾਇਆ ਭੇੜ ਕਰਦੀ ਹੈ ਔਰ ਅੱਖਾਂ ਮੀਟ ਕਰਕੇ ਨਾਲੋ ਨਾਲੋ ਮਾਇਆ ਵੀ ਗਿਣੀ ਜਾਂਦਾ। ਮੇਲੇ ਵਿੱਚ ਉਹਦੀ ਵਿਸ਼ੇਸ਼ ਚਰਚਾ ਹੈ। ਮੇਲੇ ਵਿੱਚ ਜੋ ਉਹ ਕਹਿੰਦਾ ਉਹ ਹੁੰਦਾ ਤੇ ਜਿਹੜੇ ਰਾਜਧਾਰੀ ਲੋਕ ਨੇ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਬਹੁਤੇ ਲੋਕ ਇਕੱਠੇ ਹੋਣ ਤੇ ਉਹ ਆਪਣੀ ਰਾਸ ਆਪਣਾ ਵਿਖਾ ਕਰਕੇ ਆਪਣੀ ਪੇਟ ਪੂਰਤੀ ਕਰਨ, ਉਹਨਾਂ ਰਾਸਧਾਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਜਿਹੜਾ ਬਾਬਾ ਨਾ ਇਹ ਸਾਡੇ ਕਾਰੋਬਾਰ ਨੂੰ ਲੈ ਡੁੱਬਾ, ਲੋਕ ਸਾਡੀ ਰਾਸ ਨਹੀਂ ਵੇਖਦੇ। ਧੰਨ ਗੁਰੂ ਨਾਨਕ ਪਾਤਸ਼ਾਹ ਮਾਂ ਜੀ ਕਹਿਣ ਲੱਗੇ ਮਰਦਾਨਿਆ, ਜਿਹੜਾ ਇਸ ਮਨੁੱਖ ਦੇ ਅੱਗੇ ਮਾਇਆ ਦਾ ਲੋਟਾ ਪਿਆ ਨੂੰ ਚੁੱਕ ਕੇ ਤੇ ਪਿੱਛੇ ਰੱਖਦੇ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਪੋਲੇ ਪੈਰੀ ਉਹ ਨਿੱਕੇ ਜੇ ਗੋਲਕ ਨੂੰ ਚੱਕਿਆ, ਪਾਸੇ ਕੀਤਾ, ਨਕਲੀ ਬਾਬੇ ਨੇ ਆਪਣੇ ਨੇਤਰ ਖੋਲੇ ਤੇ ਉਹਨੂੰ ਲੈਣੇ ਦੇ ਦੇਣੇ ਪੈ ਗਏ ਕਿ ਮੈਂ ਅੱਜ ਇੰਨੀ ਕਮਾਈ ਕਰਨੀ ਸੀ, ਪਤਾ ਨਹੀਂ ਕੌਣ ਲੋਕ ਮੇਰੀ ਗੋਲਕ ਨੂੰ ਚੁੱਕ ਕੇ ਲੈ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਆਂ ਤੂੰ ਲੋਕਾਂ ਚ ਪ੍ਰਾਪੇਗੰਢਾ ਕਰਦਾ ਪਈ, ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ ਤੇ ਤੇਰੀ ਗੋਲ ਕਿਸੇ ਚੌਥੇ ਲੋਕ ਵਿੱਚ ਨਹੀਂ ਗਈ, ਤੂੰ ਨਿਗਾਹ ਮਾਰ ਜਿੱਥੇ ਉਹ ਤੈਨੂੰ ਗੋਲਕ ਦਿਸੇਗੀ ਅਸੀਂ ਚੁਕਾ ਕੇ ਤੇਰੇ ਕੋਲ ਪਹੁੰਚਾ ਦਿਆਂਗੇ। ਕਹਿਣ ਲੱਗਾ ਬਾਬਾ ਮੈਂ ਇਹ ਕੇਵਲ ਤੇ ਕੇਵਲ ਇੱਕ ਦੁਕਾਨ ਖੋਲੀ ਹੈ, ਮੇਰੇ ਪੱਲੇ ਕੱਖ ਨਹੀਂ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਨਕਲੀ ਬੰਦੇ ਨੂੰ ਗੁਰਮਤ ਦਾ ਸੰਦਾਸ ਸਮਝਾ ਕਰਕੇ ਗੁਰਮਤ ਨਾਲ ਜੋੜਨਾ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਲੋਕ ਵਿਖਾਲੇ ਮੁਤਾਬਕ ਨਹੀਂ, ਤੂੰ ਦਿਲ ਦੀ ਤਹਿ ਤੋਂ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ, ਦਿਲ ਦੀ ਤਹਿ ਤੋਂ ਤੇ ਕਰ ਬੈਠਿਆਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਦੋ ਸਾਖੀਆਂ ਬਿਲਕੁਲ ਪੈਰਲਰ ਮਿਲਦੀਆਂ ਨੇ ਇਤਿਹਾਸ ਵਿੱਚ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਔਰ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ। ਜਗਿਆਸੂ ਨੇ ਸਵਾਲ ਕੀਤਾ ਕਿ ਮਹਾਰਾਜ ਮੇਰਾ ਲੜਕਾ ਸੰਸਾਰ ਤੋਂ ਬੜਾ ਪਰਾਮ ਰਹਿੰਦਾ ਹੈ, ਇਹ ਇਕੱਲਾ ਇਕੱਲਾ ਬੇਟਾ ਅਗਰ ਇਹਨੇ ਘਰ ਛੱਡ ਕੇ ਸੰਤ ਪਦਵੀ ਨੂੰ ਪ੍ਰਾਪਤ ਕਰ ਲਿਆ, ਘਰ ਨੂੰ ਛੱਡ ਕੇ ਵਿਅੰਗਮ ਹੋ ਗਿਆ ਤੇ ਮਹਾਰਾਜ ਮੇਰੀ ਜਾਇਦਾਦ ਜਾਂਦੀ ਰਹਿ ਗਈ, ਮੇਰੇ ਪੁੱਤਰ ਨੂੰ ਕਿਰਪਾ ਕਰਕੇ ਸਮਝਾਓ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਨੌਜਵਾਨ ਬੇਟੇ ਨੂੰ ਸਮਝਾ ਕਰਕੇ ਦ੍ਰਿਸ਼ਟਾਂਤ ਦਿੱਤੇ ਨੇ ਦੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਤੇ ਜੇ ਤੇਰਾ ਮੂਡ ਬਣਿਆ ਨਾ, ਅਸੀਂ ਤੈਨੂੰ ਰੋਕਦੇ ਨਹੀਂ, ਪਰ ਤੂੰ ਚੋਣ ਕਰ ਪੀ ਤੂੰ ਗ੍ਰਿਸਤੀ ਕਿਹੋ ਜਿਹਾ ਬਣਨਾ ਤੇ ਵਿਅੰਗਮ ਕਿਹੋ ਜਿਹਾ ਬਣਨਾ। ਉੱਥੇ ਲਿਖਿਆ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਬੱਚੇ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਵੀ ਫਲਾਨੇ ਨਗਰ ਵਿੱਚ ਸਾਡਾ ਗੁਰਸਿੱਖ ਪਰਿਵਾਰ ਰਹਿੰਦਾ ਹੈ, ਉਹਨੂੰ ਇਹ ਸਾਡਾ ਹੁਕਮਨਾਮਾ ਦੇਣਾ, ਪਰ ਹੁਕਮਨਾਮਾ ਦੇਣ ਤੋਂ ਪਹਿਲਾਂ ਕਹਿਣਾ ਵੀ ਮੈਨੂੰ ਦਰਸ਼ਨੀ ਭੇਟਾ 100 ਰੁਪਈਆ ਦੇਣਾ ਕਰੋ, ਮੈਂ ਇਹ ਗੁਰੂ ਦਾ ਹੁਕਮਨਾਮਾ ਤੁਹਾਨੂੰ ਤਾਂ ਦਿਆਂਗਾ। ਨੀਅਤ ਟਿਕਾਣੇ ਦੇ ਉੱਪਰ ਉਹ ਨੌਜਵਾਨ ਪਹੁੰਚਿਆ, ਘਰ ਪ੍ਰਵੇਸ਼ ਕੀਤਾ ਤੇ ਪ੍ਰਤੀਤ ਹੋਇਆ ਵੀ ਇਹ ਪਰਿਵਾਰ ਬਹੁਤਾ ਅਮੀਰ ਨਹੀਂ, ਮਸਾਂ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ। अपने बारे जानकारी दिती। मैनू धन गुरु नानक पातशाह महाराज ने तुहाडे कोल भेजा ते सिखां नू चा चढ़ गया। मेरे कोल गुरदेव दा हुक्मनामा है, पर मैं देवांगा तुहानू तां जे तुसीं 100 रुपया मैनू पहलां दर्शनी भेटा दिओ। कहिंदे ठीक है। उस गुरसिख भाई ने अपने को थोड़ा जा समान लै करके वेचिया ते 100 रुपया दिता, लो बाबा जी 100 रुपया लो। हुक्मनामा खोलिया, वाचिया, उहदे च लिखिया होया सी कि गुरमुखो सानू 500 दमड़ा चाहिदा, घर विच गुंजाइश नहीं, पर गुरु का हुक्म कते भागा नाल मिलदा है। उस परिवार ने एक किराए हो करके उस गुरसिख नूं 500 दमड़ा भी दे दिता। रस्ते तुरिया जा रहा है, डेरा प्रतीत होया, मन में विचार की भी पता नहीं रोटी पानी मिले जा ना, पर रात में टिकना जरूरी है। टिकया है, विहंगम महात्मा संसार के कारा विहारा तो अपने आप नूं चौके ते परमात्मा की बंदगी कर रहा है। उहदे वेखदियां वेखदियां कोई बंदे आए, उन्हां दे तौर तरीके ने वधिया नहीं, पर उन्होंने आख्या भी बाबा सिंह चोर हां, जे किते चोरी का माल सानू चंगा मिल गया तो असीं तुहानू तीजा हिस्सा देंगे। बाबे को रह नहीं लई, वो आपस में गल्लां करदे ने, कहिंदे जिस मौके वो चोरी करके मुड़े, उन्होंने माया उस महात्मा दे अगे रखी, जदों दूर चले गए ना, उन्हां विच एक बंदे दा मन बेईमान हो गया ते मुड़ आया। वो कहण लगा बाबा तू लड़की नहीं ब्याहणी, तेरा को घर परिवार नहीं, ये माया तेरे किसे कम ने। इन्नी गल कह के उन्हें उपरों कपड़ा भी उतार लिया ते माया चक के तुरदा बनिया। महात्मा बिल्कुल अडोल नौजवान गुरु नानक पातशाह कोल पहुंचया, हड बीती सुनाई। सतगुरु नानक पातशाह कहण लगे मित्रा हुण चोण तू कर ला, ना भिंगम बनना माड़ा, ना गृहस्थी बनना माड़ा। जे तू गृहस्थी बनना ते घर विच रहिंदिआं उन्हां गुरसिखां तेरे अपना विगाड़ करके दूजिआं दा सवार ना कर, जे व्यंगम बनना है आए दी खुशी ना होवे, गए दी गमी ना होवे, ते गुरमुखा तू अपने आप नूं व्यंगम कह सकदा है। पर लोड़ इस गल दी है, मन दी तह करके परमात्मा नूं चेते करना कर। भाई साहब भाई गुरदास ने अपने सोइया दे विच इस पक्ष की पूर्ति करदिया सोइया चारना कीता है। वो कहिंदे जैसे मच्छ कछ बस बंस मुक्ता पखान, अमृत विखे प्रगास सहजालिया। कहिंदे समुद्र दे विच मच्छ रहिंदे ने, कछू कुम्मे रहिंदे ने, मोती भी हैन उस समुद्र दे कंढे दे उपर, बगला भी बैठा ते हंस भी बैठा है। समुद्र एक उहदे कंढिआं दे दो किस्मां दे जानवर बैठे ने, एक बगला ते एक हंस, रंग दोहां दा चिट्टा है, पर जिहड़ा हंस है ना ਉਹ ਮੁਕਤਿਆਂ ਦੀ ਚੋਣ ਕਰਦਾ ਤੇ ਹੰਸ ਡੱਡੂਆਂ ਦੀ। ਜੈਸੇ ਤਾਰੋ ਤਾਰੇ ਤੋ ਆਰਸੀ ਸਨਾਹੇ ਸ਼ਾਸਤਰ ਏਕ ਸੇ ਅਨੇਕ ਲੋ ਰਚਨਾ ਬਖਾਨੀਆਂ। ਇਸੇ ਪ੍ਰਕਾਰ ਕਹਿੰਦੇ ਲੋਹਾ ਹੈ ਤੇ ਲੋਹੇ ਦਾ ਤਾਲਾ ਹੈ, ਲੋਹੇ ਦੀ ਕੁੰਜੀ ਹੈ। ਲੋਹ ਦੇ ਵੱਖ ਵੱਖ ਤਰ੍ਹਾਂ ਦੇ ਸ਼ਾਸਤਰ ਨੇ, ਥੋੜਾ ਜਿਹਾ ਵਿਚਾਰ ਲੈਣੀ। ਗੁਰਮੁਖੋ ਲੋਹੇ ਦੀਆਂ ਬੇੜੀਆਂ ਬਣੀਆਂ ਜਿਨਨੇ ਬੰਦਿਆਂ ਨੂੰ ਕੈਦੀ ਕਰ ਲਿਆ, ਲੋਹੇ ਦੀਆਂ ਬੇੜੀਆਂ। ਉਸ ਲੋਹੇ ਤੋਂ ਕਿਰਪਾਨ ਬਣੀ ਜਿਨਨੇ ਦੁਸ਼ਟ ਦਾ ਨਾਸ ਕੀਤਾ। ਕਹਿੰਦੇ ਇਸੇ ਪ੍ਰਕਾਰ ਭਾਂਜਨ ਵਿਭਤ ਜੈਸੇ ਹੋਤ ਇੱਕ ਮ੍ਰਿਤਕਾ ਸੇ ਖੀਰ ਨੀਰ ਬਿੰਜ ਨਾਦ ਔਗਤ ਸਮਾਨੀਆ। ਕਹਿੰਦੇ ਵੱਖ ਵੱਖ ਤਰ੍ਹਾਂ ਦੇ ਭਾਂਡੇ ਨੇ ਔਰ ਉਹਨਾਂ ਭਾਂਡਿਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ। ਕਿਸੇ ਭਾਂਡੇ ਵਿੱਚ ਪਾਣੀ ਪਾਇਆ ਹੈ, ਖੀਰ ਦਾ ਅਰਥ ਹੁੰਦਾ ਦੁੱਧ। ਕਿਸੇ ਭਾਂਡੇ ਵਿੱਚ ਦੁੱਧ ਹੈ, ਤੈਸੇ ਬਹੁ ਦਰਸ਼ਨ ਵਰਨ ਆਸ਼ਰਮ ਧਰਮ ਸਕਲ ਗ੍ਰਸਤ ਕੀ ਸ਼ਾਖਾ ਲਵਾਨੀਏ। ਗੁਰਮੁਖਾ, ਜਿਸ ਤਰ੍ਹਾਂ ਮਿੱਟੀ ਦੇ ਵੱਖ ਵੱਖ ਭਾਂਡੇ ਨੇ, ਲੋਹੇ ਦੇ ਵੱਖ ਵੱਖ ਹਥਿਆਰ ਨੇ, ਪਰ ਲੋਹਾ ਇੱਕ। ਮਿੱਟੀ ਦੇ ਭਾਂਡੇ ਨਾਨਾ ਤਰ੍ਹਾਂ, ਮਿੱਟੀ ਇੱਕ। ਕੋਈ ਸੰਨਿਆਸੀ ਬਣ ਗਿਆ, ਕੋਈ ਜੋਗੀ ਬਣ ਗਿਆ, ਕੋਈ ਉਦਾਸੀ ਬਣ ਗਿਆ। ਪਰ ਜੇ ਗ੍ਰਸਤੀ ਨਾ ਹੁੰਦੇ ਤੇ ਨਾ ਉਦਾਸੀ ਹੋਣਾ ਸੀ, ਨਾ ਸੰਨਿਆਸੀ ਹੋਣਾ ਸੀ। ਇਹਨਾਂ ਦਾ ਮੂਲ ਗ੍ਰਸਤ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੈਨੂੰ ਕਿਤੇ ਭੜਕਣ ਦੀ ਲੋੜ ਨਹੀਂ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਆਪਣੇ ਘਰ ਵਿੱਚ ਟੇਕ ਲੈ, ਪਰ ਮਨ ਕਰਕੇ ਉਸ ਪਰਮਾਤਮਾ ਨਾਲ ਜੁੜਨ ਦਾ ਯਤਨ ਕਰ, ਉਪਰਾਲਾ ਕਰਨਾ ਕਰ। ਗੁਰਮੁਖ 8-10 ਦਿਨ ਹੋਏ ਨੇ, ਮੈਂ ਤਾਬੇ ਵਿੱਚ ਬੈਠਾ ਸਾਂ ਤੇ ਇੱਕ ਗੁਰਮੁਖ ਗੁਰਸਿੱਖ ਕ੍ਰਿਸ਼ਤੀ ਉਹਦੇ ਲੀੜੇ ਕੱਪੜੇ ਤੋਂ ਜਾਪਦਾ ਸੀ ਵੀ ਇਹ ਬੰਦਾ ਬੜਾ ਗਰੀਬ ਹੈ। ਉਸ ਗੁਰਸਿੱਖ ਨੇ ਬਹੁਤ ਘੁੱਟ ਘੁੱਟ ਕੇ 8,000 ਰੁਪਈਆ ਦੋ ਭਾਗਾਂ ਵਿੱਚ ਆਪਣੀ ਜੇਬ ਚ ਪਾਇਆ ਸੀ। ਮੈਂ ਬੜਾ ਮੁਤਾਸਰ ਹਾਂ, ਮੈਂ ਤਾਂ ਬੇਨਤੀ ਕਹਿਣ ਲੱਗਾ। ਉਹਨਾਂ ਪਹਿਲਾਂ 5,000 ਰੁਪਈਆ ਕੱਢ ਕੇ ਤੇ ਚੌੜ ਬਰਦਾਰ ਵੀਰ ਨੂੰ ਕਹਿਣ ਲੱਗਾ ਵੀ ਭਾਈ ਸਾਹਿਬ, ਮੇਰਾ ਬੱਚਾ ਬਾਹਰ ਗਿਆ, ਉਹਨੂੰ ਕੰਮ ਨਹੀਂ ਮਿਲਿਆ, ਲਚਾਰ ਹੈ। ਪਰ ਦਿਹਾੜੀ ਕਰਦਿਆਂ ਕਰਦਿਆਂ ਜੇ ਕਿਤੇ 4 ਪੈਸੇ ਬਣੇ ਨੇ ਨਾ, ਉਹਨੇ ਮੈਨੂੰ ਦਸਵੰਧ ਭੇਜਿਆ ਵੀ ਬਾਪੂ ਇੰਨੇ ਕੁ ਬਣੇ ਤੇ ਦਸਵਾਂ ਹਿੱਸਾ ਮੇਰਾ ਗੁਰੂ ਘਰ ਵਿੱਚ ਭੇਟ ਕਰ ਦੇ। ਆ 3,000 ਰੁਪਈਆ ਮੇਰੇ ਕੋਲ ਹੈ, ਮੈਂ ਏਜੰਟ ਰਾਹੀਂ ਆਪਣਾ ਬੱਚਾ ਬਾਹਰ ਭੇਜਿਆ। ਜਦੋਂ ਉਹ ਮੇਰੇ ਕੋਲ ਮੰਗਦਾ ਸੀ ਉਦੋਂ ਮੇਰੇ ਕੋਲ ਦੇਣ ਜੋਗੇ ਪੈਸੇ ਨਹੀਂ ਸਨ। ਪਤਾ ਨਹੀਂ ਏਜੰਟ ਕਿੱਥੇ ਚਲਾ ਗਿਆ, ਮੈਨੂੰ ਮਿਲਿਆ ਨਹੀਂ। ਮੇਰੇ ਮਨ ਤੇ ਬੋਝ ਹੈ ਤੇ ਇਹ 3,000 ਰੁਪਈਆ ਏਜੰਟ ਦਾ, ਇਹ ਵੀ ਗੁਰੂ ਰਾਮਦਾਸ ਨੂੰ ਭੇਟ ਕਰ ਦਿਓ। ਮੈਂ ਉਹ ਚੋਰ ਬਰਦਾਰ ਨੂੰ ਇਸ਼ਾਰਾ ਕੀਤਾ, ਕਹਿੰਦੇ ਮੈਂ ਉਹਨੂੰ ਬੇਨਤੀ ਕੀਤੀ, ਗੁਰਮੁਖਾ ਇਹਨੂੰ ਕਹਿੰਦੇ ਨੇ ਗੁਰਸਿੱਖੀ। ਗਰੀਬ ਹੁੰਦਿਆਂ ਹੋਇਆਂ ਵੀ ਉਹਨੇ ਇੱਕ ਇੱਕ ਪਾਈ ਦਾ ਹਿਸਾਬ ਰੱਖ ਕੇ ਤੇ ਗੁਰੂ ਕੀ ਦਸਵੰਧ ਜਾਣ ਕੇ ਗੁਰੂ ਨੂੰ ਭੇਟ ਕਰਨਾ ਮੁਨਾਸਬ ਸਮਝਿਆ। ਸਾਡੇ ਕੋਲ ਲੱਖਾਂ ਤੇ ਕਰੋੜਾਂ ਨੇ, ਪਰ ਕਦੇ ਦੇਣ ਨੂੰ ਚਿੱਤ ਨਹੀਂ ਕੀਤਾ। ਜਿਨ੍ਹਾਂ ਨੇ ਗ੍ਰਸਤ ਵਿੱਚ ਰਹਿੰਦਿਆਂ ਗੁਰਮਨ ਦੇ ਸਿਧਾਂਤ ਨੂੰ ਸਮਝਣਾ ਕੀਤਾ, ਗੁਰਮੁਖੋ ਗ੍ਰਸਤੀਆਂ ਦੇ ਵਿੱਚੋਂ ਵੱਡੇ ਜੋਗੀ
ਵੱਡੇ ਸੰਤ ਪਰ ਸ਼ਰਤ ਜਿਹੜੇ ਮਨ ਕਰਕੇ ਜੁੜੇ ਹੋਏ ਹਨ
ਗੁਰਪੂਰਾ ਸੱਚ ਕਹਿਆ
ਪੰਚੋ ਪਾਤਸ਼ਾਹ ਬਾਰੇ ਕਹਿੰਦੇ ਭਾਈ ਇਹ ਮੇਰੇ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਮੈਨੂੰ ਉਹਨਾਂ ਅਦਾਇ ਦਿੱਤੀ ਸੀ ਇਹ ਮੈਨੂੰ ਨਾ ਸੱਚੇ ਬਚਨ ਕਹੇ ਹਨ
ਸੋ ਸੁਖ ਸਾਚਾ ਲਹਿਆ
ਅਸੀਂ ਇਹਨਾਂ ਨਿਯਮਾਂ ਤੇ ਚੱਲ ਕਰਕੇ ਉਸ ਦੇਵੀ ਸੱਚੇ ਸੁਖ ਨੂੰ ਪ੍ਰਾਪਤ ਕੀਤਾ ਕਰ ਰਹੇ ਹਾਂ
ਆਪਣਾ ਹੋਇਓ ਗੁਰ ਮਿਹਰਬਾਨਾ
ਪਿਆਰੇ ਜੇ ਗੁਰੂ ਕਵੇ ਵੀ ਗੁਰਮਨ ਦੀ ਚਾਬੀ ਕੀ ਤੇ ਇਹ ਪੰਕਤੀ ਜੇ ਆਪਾਂ ਕੋਈ ਵੀ ਕੰਮ ਕਰੀਏ ਪਰ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਉਹ ਕਾਮਯਾਬੀ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਮਿਹਨਤ ਕਰਕੇ ਨਹੀਂ ਬਾਤ ਰਹਿਮਤ ਕਰਕੇ ਬਣੇਗੀ ਜਿੰਨਾ ਤੇ ਪੂਰਨ ਗੁਰੂ ਨੇ ਆਪਣੀ ਮਿਹਰ ਕੀਤੀ ਦਇਆ ਕੀਤੀ
ਆਨੰਦ ਸੁਖ ਕਲਿਆਣ ਮੰਗਲ ਸਿਓ
ਉਹ ਕਹਿੰਦੇ ਬਾਗੋ ਬਾਗ ਨੇ ਆਨੰਦ ਦੇ ਵਿੱਚ ਨੇ ਕਲਿਆਣ ਨਾਮ ਮੁਕਤੀ ਦਾ ਹੈ ਮੁਕਤੀ ਦਾ ਅਰਥ ਹੈ ਗੁਰਮੁਖ ਪਿਆਰੋ ਪਕੜ ਤੋਂ ਰਹਿ ਤੋੜਾ ਜਿੰਨਾ ਚਿਰ ਪਕੜ ਹੈ ਓਨਾ ਚਿਰ ਮੁਕਤੀ ਨਹੀਂ ਪਕੜ ਤੋਂ ਰਹਿਤ ਹੋਣਾ ਹੀ ਮੁਕਤੀ ਹੈ ਜਿਵੇਂ ਆਪਾਂ ਆਨੰਦ ਸਾਹਿਬ ਦੀਆਂ ਪੰਕਤੀਆਂ ਪੜ੍ਹਦੇ ਹਾਂ ਕਹੋ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੇ ਤਿੰਨੀ ਵਿੱਚੇ ਮਾਇਆ ਪਾਇਆ ਜਿਨ੍ਹਾਂ ਤੇ ਗੁਰੂ ਨੇ ਮਿਹਰ ਕੀਤੀ ਉਹਨਾਂ ਦਾ ਮਨ ਜੁੜ ਗਿਆ ਉਹ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਘਰ ਖੁਸ਼ੀਆਂ ਨੇ ਉਹਨਾਂ ਘਰ ਵਿਗਾਸ ਹੈ ਉਹ ਗੁਰਮੁਖ ਜੀਵਨ ਮੁਕਤ ਹਨ
ਘਰ ਆਏ ਕਰ ਇਸਨਾਨਾ
ਕਿਹੜਾ ਘਰ ਲਫ਼ਜ਼ ਹੈ ਗੁਰਮੁਖ ਪਿਆਰੇ ਦੇ ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ ਬਹੁਤ ਸਾਰੇ ਜਿਵੇਂ ਆਪਾਂ ਰਾਤ ਨੂੰ ਸੁਬਹ ਦਾ ਪਾਠ ਕਰਦੇ ਉੱਥੇ ਆਉਂਦਾ ਛੇ ਘਰ ਛੇ ਗੁਰ ਛੇ ਉਪਦੇਸ਼ ਉੱਥੇ ਘਰ ਦਾ ਉਹਨਾਂ ਗੁਰਮੁਖਾਂ ਨੇ ਅਰਥ ਕੀਤਾ ਵੀ ਛੇ ਭੇਖ ਨੇ ਛੇ ਸ਼ਾਸਤਰ ਹਨ ਔਰ ਉਹਨਾਂ ਛੇ ਸ਼ਾਸਤਰਾਂ ਦੇ ਛੇ ਕਰਤੇ ਰਿਸ਼ੀ ਹਨ ਘਰ ਦਾ ਅਰਥ ਹੈ ਸਾਧ ਸੰਗਤ ਘਰ ਦਾ ਅਰਥ ਹੈ ਉਸ ਪ੍ਰਭੂ ਦੇ ਮਿਲਾਪ ਦੀ ਅਵਸਥਾ ਜਿਹਨੂੰ ਸਰੂਪ ਰੂਪੀ ਕਰ ਗਿਆਨੀ ਜਨ ਕਹਿੰਦੇ ਨੇ ਜਿਨ੍ਹਾਂ ਤੇ ਗੁਰੂ ਨੇ ਮਿਹਰ ਕੀਤੀ ਉਹਨਾਂ ਨੇ ਗੁਰੂ ਸ਼ਬਦ ਵਿਚਾਰ ਕਰਕੇ ਆਪਣੀ ਮਨ ਦੀ ਮੈਲ ਨੂੰ ਲਾ ਲਿਆ ਤੇ ਉਹ ਗੁਰਮੁਖ ਉਸ ਰੂਪ ਰੂਪੀ ਘਰ ਵਿੱਚ ਪਹੁੰਚ ਗਏ ਇੱਥੇ ਇਸ਼ਨਾਨ ਦਾ ਅਰਥ ਕੱਲਾ ਪਿੰਡਾਂ ਭਿਉੜਾ ਨਹੀਂ ਇੱਥੇ ਇਸ਼ਨਾਨ ਦਾ ਅਰਥ ਹੈ ਗੁਰ ਕਾ ਸ਼ਬਦ ਵਿਚਾਰੇ ਆਪਾਂ ਪੜ੍ਹਦੇ ਹਾਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ ਕੁਸਲ ਖੇਮ ਸਭ ਥਾਰੇ ਸਹੀ ਸਲਾਮ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਵਿਚਾਰ ਨਾ ਕਰੀਏ ਉਹਨਾਂ ਚਿਰ ਗੁਰਮੁਖੋ ਕੱਲੇ ਪਿੰਡੇ ਨੂੰ ਧੋਣ ਨਾਲ ਬਾਤ ਨਹੀਂ ਬਣਨੀ ਜਲ ਕੇ ਮੱਜਣ ਜੇ ਗਾ ਧੋਵੈ ਨਿਤ ਨਿਤ ਨਿੰਡ ਕਨਾਵੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਕੱਲਾ ਨਹਾਉਣ ਨਾਲ ਗੱਲ ਬਣਦੀ ਹੋਵੇ ਤੇ ਡੱਡੂ ਰਹਿੰਦਾ ਪਾਣੀ ਵਿੱਚ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੇ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਲੀਨ ਹੋ ਕਰਕੇ ਅੰਤਿਸ਼ ਕਰਨ ਦੀ ਮੈਲ ਨੂੰ ਧੋਣਾ ਕੀਤਾ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ
ਰਹਾਮ
ਦੇ ਕਰਕੇ ਦਇਆ ਕਰਦੇ ਹਨ
ਸਾਚੀ ਗੁਰ ਵਡਿਆਈ
ਸਾਰਿਆਂ ਤੋਂ ਗੁਰਮੁਖ ਪਿਆਰਾ ਉੱਤਮ ਕਰਮ ਇਹ ਹੈ ਵੀ ਤੂੰ ਗੁਰੂ ਕੀ ਵਡਿਆਈ ਕਰਨਾ ਕਰ ਗੁਰੂ ਨਾਲ ਜੁੜਨ ਦਾ ਯਤਨ ਕਰਨਾ ਕਰ
ਕੀ ਕੀਮਤ ਕਹਿਣ ਨਾ ਜਾਈ
ਗੁਰੂ ਦੀ ਵਡਿਆਈ ਵਿੱਚ ਮਨੁੱਖ ਨੂੰ ਕੀ ਮਿਲਦਾ ਹੈ ਇਹਦੇ ਬਾਰੇ ਮੈਜਰਮੈਂਟ ਨਹੀਂ ਹੋ ਸਕਦੀ ਤੋਲਿਆ ਤੇ ਮੜਿਆ ਨਹੀਂ ਜਾ ਸਕਦਾ
میرے پاتشاہ کہندے تاں کی قیمت کہہ نہ جائے، خدا مل بیان نہیں کیتا جا سکتا کہ گرو نو مل کے منک کی بن جاتا ہے،
سر سہا پات سہا،
جڑا گرو ہے نا وہ اگے آ کے بابر نک رگڑتا ہے، گرو دے لنگر آ کے اکبر متھا ٹیکتا ہے، گرو کے لنگر آ کے پرشادا چھکتا ہے، بینتی کرتا پاتشاہ میں کچھ نہ کچھ پیڑ کراں، گرو امرداس پاتشاہ کہندے پاتشاہ اکبر تیرا تنواد، پر گرو دیندا گرو منگتا نہیں، جیڑا گرو ہے نا وہ پاتشاہ دا پاتشاہ ہے، اتوا جیڑے آندے نے انہاں نوں پت بخشدا ہے، مان بخشدا ہے،
گر بھیٹت من او ماہا،
درشن ددارے کردے انسار منک دا من وگاس وچ آ جاندا ہے، کھیڑے چ آ جاندا ہے، اتشاہ وچ آ جاندا ہے، ماں دا ویسے اکھری ارتھ اتشاہ،
سگل پراشت لاتھے،
جے کتے گرو دے چرناں وچ آ کے گرمکھا اپنی گلتی نوں سویکار کر لے، ماتا پاکر دا وڈیرا بابا لنگا اپنے زمانے دا ایک منیا سرمائے دار منک سی، گرو کی وڈیائی سنی، گرو کے چرنا چایا، سدگرو پاتشاہ کہندے چودھری چوڑ چھڈ دے چنگا نہیں، کہن لگا مہاراج کی کراں، جنہ چر جھوٹ نہ بولی انہ چر چودھر دی چل دی، میرے تے ویسے کرپا کرو، سدگرو ارجن دے سچے پاتشاہ کہنے لگے لگا یہ دونوں گلاں نہیں بنیاں، پاتشاہ سنواد پرکھو کرپا کرو، پھر بھی گردیو کہنے لگا گرمکھا ایک گل ہو سکتی ہے، جے تم اپنی گلتیاں نو نوٹ کری جائیں تے مسیا دے موقع تے ترن تار آ کے سنا دیں دے تیری مخشی جان گے، کیونکہ تو گلتی مل لی، ٹھیک ہے اج کل دی بھاشا دے مطابق انہیں ڈائری لا لی، میں فلانے دن جھوٹ بولیا، میں فلانے دن آ برا کرم کیتا، پہلی مسیا نو آن کے انہیں سنایا تے شرم محسوس کیتی، دوسری مسیا تے کچھ کٹ، تیجی تے اور کٹ، جدو چوتھی مسیا تے آیا تے اودی ڈائری خالی، کہن لگا پادشاہ میں جھوٹ چھڑ سکتا پر تینوں نہیں چھڑ سکتا، اور او گرمکھو گرو پنچم پادشاہ دے نگت ورتی سکھاں دے وچ کوئی چونواں سکھ ہویا پائی لنگا، جدو گرو پنچم پاتشاہ لاہور گئے تھے مہاراج دے نال سی، میرے پاتشاہ کہندے او منک جنہ نے اپنی گلتی دا پچھتاوا کر لیا، یہ کہندے نے پراچت کرم، آپا کو ماڑا کم کر بیٹھے ہاں، آپا پنجاں پیارے سبانا دے اگے آن کے ہاتھ بن کے بینتی کریے، میں جی امر شکیا سی، میرا من تے قابو نہیں رہا، میں فلانی قید کیتی ہے، میرے تے کرپا کرو، وہ کہندے گرمکھا تینوں اینی تنخواہ گرو بخش دے گا پر اگے تو گلتی نہ کریں، من دا بوجھ ہولا ہو جاندا ہے، تو میرے پاتشاہ کہندے نے پے گرمکھا جے تم پچھتاوا کریں، جے تم اپنی گلتی دا احساس کریں تا
مل ساد سنگت کا ساتھے،
پر یہ پچھتاوا تو تاں کر سکتا بھی جے ساد سنگت وچ آویں تا، کیونکہ ساد سنگت وچ آون نال گرمکھو ساڈا چنگیا نال ملاپ ہوندا ہے، میں گائب گائے کدے نہ کدے آپ جی نوں بینتی کردا رہنا، سانو کئی بندے کہن گے گیانی جی اسیں ویکھیا تہاڈا بھائی چارہ ਅਸੀਂ ਅੰਮ੍ਰਿਤਧਾਰੀ ਨੂੰ ਸ਼ਰਾਬ ਪੀਂਦਿਆਂ ਵੇਖਿਆ ਫਲਾਨੇ ਚੌਂਕ ਵਿੱਚ, ਅਸੀਂ ਅੰਮ੍ਰਿਤਧਾਰੀ ਨੂੰ ਫਲਾਨਾ ਮਾੜਾ ਕੰਮ ਕਰਦਿਆਂ ਫਲਾਨੇ ਥਾਂ ਤੇ ਵੇਖਿਆ, ਉਹਨਾਂ ਨੂੰ ਬੇਨਤੀ ਕਰੀ ਦੀ ਗੁਰਮੁਖੋ ਵੇਖਿਆ ਹੋਵੇਗਾ, ਪਰ ਤੂੰ ਇੱਕ ਅੰਮ੍ਰਿਤਧਾਰੀ ਨੂੰ ਸ਼ਰਾਬ ਪੀਂਦਿਆਂ ਤਾਂ ਵੇਖਿਆ, ਪਰ ਇੱਕ ਅੰਮ੍ਰਿਤਧਾਰੀ ਭਾਈ ਤਾਰੂ ਸਿੰਘ ਨੇ ਬੰਦ ਬੰਦ ਕਟਵਾਏ ਤੈਨੂੰ ਉਹ ਨਾ ਦੱਸਿਆ, ਇੱਕ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਜਿਹੜਾ ਗੁਰੂ ਕੇ ਲੰਗਰ ਵਿੱਚ ਆ ਕੇ ਬਰਤਨ ਮਾਂਜਦਾ ਤੈਨੂੰ ਉਹ ਨਹੀਂ ਦਿਸਦਾ, ਅੰਮ੍ਰਿਤਧਾਰੀ ਗੁਰੂ ਕਾ ਲਾਲ ਜੋੜੇ ਖਾਨੇ ਵਿੱਚ ਆ ਕੇ ਗੁਰੂ ਕੇ ਸਿੱਖਾਂ ਦੇ ਜੋੜੇ ਝਾੜਦਾ, ਕਿਤੇ ਉਹ ਵੇਖਣ ਦਾ ਯਤਨ ਕਰਿਆ ਕਰ। ਪਿਆਰਿਆ ਲੋੜ ਹੈ ਚੰਗੇ ਨੂੰ ਵੇਖਣ ਦੀ ਨਾ ਕਿ ਮਾੜੇ ਨੂੰ। ਜੇ ਤੂੰ ਸਾਧ ਸੰਗਤ ਵਿੱਚ ਆਏਗਾ ਨਾ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਏਗਾ, ਇਹਨਾਂ ਔਗਣਾਂ ਤੋਂ ਬਚ ਜਾਵੇਗਾ।
ਗੁਣ ਨਿਧਾਨ ਹਰ ਨਾਮਾ,
ਜਿਹੜਾ ਪਰਮਾਤਮਾ ਦਾ ਨਾਮ ਹੈ ਗੁਰਮੁਖਾ ਹੈ, ਗੁਣਾਂ ਦਾ ਖਜ਼ਾਨਾ ਹੈ। ਆਪਾਂ ਗਾਤਰੇ ਕਿਰਪਾਨ ਪਾਈ ਹੋਵੇ, ਕਸ਼ਹਿਰਾ ਪਾਇਆ ਹੋਵੇ, ਤੇ ਕਈ ਵਾਰ ਗੁਰਮੁਖ ਮਾੜਾ ਕੰਮ ਕਰਨ ਨੂੰ ਚਿੱਤ ਕਰਦਾ ਤਾਂ ਸ਼ਰਮ ਆਉਂਦੀ ਹੈ, ਸ਼ਰਮ। ਇਹ ਗੁਰੂ ਕਾ ਸਿੱਖ ਹੋ ਕੇ ਆਹ ਕੰਮ ਕਰੇਗਾ? ਗੁਰੂ ਕੇ ਬਾਣੀ ਨੇ ਸਾਨੂੰ ਉਸ ਐਬ ਤੋਂ ਬਚਾ ਲਿਆ। ਜਿਹੜਾ ਪਰਮਾਤਮਾ ਦਾ ਨਾਮ ਹੈ ਗੁਰਮੁਖਾ, ਇਹ ਗੁਣਾਂ ਦਾ ਖਜ਼ਾਨਾ, ਬੰਦੇ ਦੇ ਵਿਚਾਰ ਸੰਸਕਾਰਾਂ ਨੂੰ ਬਦਲ ਦਿੰਦਾ ਹੈ।
ਜਪ ਪੂਰਨ ਹੋਏ ਕੰਮ।
ਪਰ ਜੇ ਬੰਦਾ ਕੋਈ ਦਵਾਈ ਲੈ ਕੇ ਤੇ ਆਖੇ ਵੀ ਮੈਂ ਘਰ ਰੱਖ ਛੱਡਾਂ ਤੇ ਤੰਦਰੁਸਤ ਹੋ ਜਾਂ, ਨਹੀਂ, ਦਵਾਈ ਖਾਣੀ ਪੈਗੀ। ਨਾਮ ਪੰਜਾਂ ਪਿਆਰਿਆਂ ਕੋਲ ਲੈ ਲਿਆ ਤੇ ਵਾਹਿਗੁਰੂ ਮੰਤਰ ਫਰੇਮ ਕਰਕੇ ਸ਼ੀਸ਼ੇ ਚ ਰੱਖ ਲਿਆ ਤੇ ਗੁਰਮੁਖਾ ਗੱਲ ਕਿਵੇਂ ਬਣੇਗੀ? ਇਹ ਵਾਹਿਗੁਰੂ ਮੰਤਰ ਜਪਣ ਲਈ ਹੈ, ਇਹ ਮੂਲ ਮੰਤਰ ਜਪਣ ਲਈ ਹੈ, ਇਹ ਗੁਰੂ ਕੀ ਬਾਣੀ ਪੜ੍ਹਨ ਵਾਸਤੇ ਹੈ। ਇਹ ਜਪਿਆ ਕਰ, ਤੇਰੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ, ਤੇਰੀਆਂ ਕਾਮਨਾ ਮੁੱਕ ਜਾਣਗੀਆਂ।
ਗੁਰ ਕੀਨੋ ਮੁਕਤ ਦੁਆਰਾ,
ਇਸ ਨਾਮ ਦੀ ਬਦੌਲਤ ਗੁਰੂ ਨੂੰ ਮੁਕਤੀ ਦੇ ਰਸਤੇ ਤੇ ਲਾਇਆ ਆ। ਔਰ ਉਹ ਮਨੁੱਖ ਜਿਹੜੇ ਨਾਮ ਨਾਲ ਜੁੜ ਕੇ ਮੁਕਤੀ ਦੇ ਰਸਤੇ ਤੇ ਪਹੁੰਚ ਗਏ ਹਨ,
ਸਭ ਸ੍ਰਿਸ਼ਟ ਕਰੇ ਜੈਕਾਰਾ,
ਉਹਨਾਂ ਗੁਰੂ ਪਿਆਰਿਆਂ ਦੀ ਥਾਂ ਥਾਂ ਤੇ ਜੈ ਜੈਕਾਰ ਹੋ ਰਹੀ ਹੈ, ਭਾਵੇਂ ਉਹ ਕਿਤੇ ਵੀ ਹੋਣ। ਬਾਬਾ ਕਬੀਰ ਜੀ, ਬਾਬਾ ਨਾਮਦੇਵ ਜੀ, ਬਾਬਾ ਰਵਿਦਾਸ ਜੀ, ਭਾਈ ਸਾਹਿਬ ਭਾਈ ਮੱਖਣ ਸ਼ਾਹ ਲਵਾਣੀ ਦੇ ਨਾਂ ਤੇ ਬਹੁਤ ਸਾਰੇ ਗੁਰਦੁਆਰੇ ਬਣੇ ਨੇ ਬਾਹਰ। ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਨਾ, ਉਹਨਾਂ ਦੀ ਜੈ ਜੈਕਾਰ ਹੁੰਦੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
ਨਾਨਕ ਪ੍ਰਭ ਮੇਰਾ ਸਾਥੀ,
ਬੇਪਰਵਾਹ ਹੋ ਜਾਂਦੇ ਨੇ ਉਹ, ਰੱਬ ਨੂੰ ਆਪਣੇ ਅੰਗ ਸੰਗ ਪ੍ਰਤੀਤ ਕਰਦੇ ਨੇ ਵੀ ਵਾਹਿਗੁਰੂ ਮੇਰੇ ਨਾਲ ਹੈ, ਉਹ ਮੈਥੋਂ ਦੂਰ ਨਹੀਂ।
ਜਨਮ ਮਰਨ ਭੈ ਲਾਥੇ,
ਨਾਮ ਜਪਿਆ ਕਰ, ਘਰ ਵਿੱਚ ਰਹਿ ਕਰਕੇ ਜੰਮਣ ਤੇ ਮਰਨ ਦਾ ਤੈਨੂੰ ਡਰ ਨਹੀਂ ਰਹੇਗਾ, ਮੌਤ ਤੋਂ ਉੱਪਰ ਉੱਠ ਜਾਏਗਾ। ਇਹ ਸੀ ਗੁਰਮੁਖੋ ਗੁਰੂ ਕੇ ਹੁਕਮਨਾਮੇ ਦੀ ਸੀਮਤ ਵਿਚਾਰ। ਹੁਣ ਜੋ ਬਹਾਗੜੇ ਦੀ ਵਾਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਮਹੱਲਾ ਚੌਥਾ, ਅੰਦੇ ਚਾਨਣ ਤਾਂ ਥੀਆਏ, ਜਾਂ ਸਤਿਗੁਰ ਮਿਲਾਏ ਰਜਾਏ।
ਅੰਧੇ ਦਾ ਅਰਥ ਹੈ ਅਗਿਆਨੀ ਪੁਰਸ਼। ਅਗਿਆਨੀ ਪੁਰਸ਼ ਨੂੰ ਗਿਆਨ ਦਾ ਚਾਨਣ ਤਾਂ ਹੁੰਦਾ ਹੈ ਜੇ ਉਹ ਗੁਰੂ ਮਹਾਰਾਜ ਦੀ ਆਗਿਆ ਮੰਨਣ ਲੱਗ ਪੈ। ਤੇ ਜੀ ਆਗਿਆ ਮੰਨਦਾ ਨੀ ਚਾਨਣ ਕਿਵੇਂ ਹੋਵੇਗਾ?
ਬੰਧਨ ਤੋੜੈ ਸੱਚ ਵਸੈ, ਅਗਿਆਨ ਅਧੇਰਾ ਜਾਏ।
ਬੰਧਨਾਂ ਨੂੰ ਤੋੜ ਕੇ ਸੱਚ ਵਿੱਚ ਵਸਣਾ ਕਰੇ, ਅਗਿਆਨ ਰੂਪੀ ਹਨੇਰਾ ਚੱਲਿਆ ਜਾਏਗਾ। ਸੰਸਾਰਕ ਬੰਧਨ ਕੀ ਨੇ? ਰੱਖੜੀ ਦਾ ਦਿਹਾੜਾ ਹੋਣਾ ਨਾ, ਵੱਡਿਆਂ ਛੋਟਿਆਂ ਨੇ ਪਤਾ ਨੀ ਕਿੰਨੀਆਂ ਕੁ ਰੱਖੜੀਆਂ ਵਧੀਆਂ ਹੋਣਗੀਆਂ। ਤੇ ਜੇ ਕੜਾ ਪੁੱਛੋ ਤੇ ਗਿਆਨੀ ਜੀ ਮੈਨੂੰ ਤਾਂ ਐਲਰਜੀ ਹੁੰਦੀ ਹੈ, میں حیران ہونا ہے تے اے لوہے دے کڑے نال پہلا نہیں سی الرجی ہوندی ہن کتھوں آ گئی؟ ایک بہانا ہے گرو نوں نہ منن دا. گرمکھا ساڈے وڈیرے تاں کہندے کہ گرو سدھانت واسطے تیرا سر بھی چلا جائے تے اپنے سر دی پرواہ نہ کر تے توں اس گل کے کڑا لا دیتا کہ مینوں الرجی ہوندی ہے مندریاں تین تین رکھڑیاں پانچ پانچ سماج دے نجمہ دا پتا پر ترم دے نجمہ دا پتا نہیں. میرے پاتشاہ کہندے گرمکھا سنسارک بندھناں نوں توڑ اینا تو پاسے ہو اگیان دا انیرا دور ہو جائے گا.
سب کش دیکھا تسائے کا جن کی آپان ساج.
تو کچھ تو دیکھ رہا نا گرمکھا تیرا نہیں سارا پرماتما دا کر کے جاننا کر. تم دعویٰ تا کرنا پیا مکان میں بنایا کوٹھی میں بنائی فلانا کچھ میں بنایا ہے لیکن گرو رام دس سچے پاتشاہ کہندے پریمیا تیرا شریر بھی اپنا نہیں یہ بھی پرماتما نے کڑیا ہے جن نے تینوں یہ نرم رہنی دے دتی جن نے تینوں سندر محل ماڑیاں دتیاں مکھ پیاؤ بیٹھ کو دین برد پیاؤ اوپر ساگ سین. بڑھا ہویا پوترا منہ وچ برکیاں پاؤندا ہے دوترے نے پچھے سرانا رکھ کے تے تاسنا دیتا پی باپو ڈگنا پیا ہن پلا انہاں نوں کی گرج ہے جیڑی اے موہ تے ممتا پائی بھی پرمیشر نے پاونا کیتی اُدا تنواد کرنا کر. اس کر کے جو کچھ ویکھ رہا نا اینو پرماتما دا جاننا کر کیونکہ شریر بھی تیرا اپنا نہیں.
نانک سرن کرتار کی
آپا گرمکھ پیارو کسی بندے نال بنا کے رکھیے نا دکھ سکھ دے موقع تو بندہ کم ہوندا پی میرا متر میں کیوں نہ مدد کراں میرا بچپن دا ساتھی ہے ساڈا گوانڈی ہے ساڈا پڑوسی ہے اتیادک. کہندے جے بندہ بندے دی لاج رکھدا ہے تے جے تو کرتار دا ہوئے گا کرتار بندے نال وی ماڑا. نانک سرن کرتار کی کرتا رکھ لاج جے تم پرماتما دی چرن شرن قبول کر لے او پری پورن پرماتما تیری پت رکھے گا. آپا پڑھ دے نا جانا ہر جگ جگ پگ تو پایا پیج رکھدا آیا رام راجے
پوڑی جدہو آپے تھاٹ کیا بے کرتا ہے تدہو پوچھنا سیوک بیا.
سوال کرن واسطے گرمکھوں کو بے نہیں جڑا کو مرضی کر دے صدکار کرنا ہوئے نا تے ویکھنا پیندا پی میں نو کیویں بلاواں تے جے کسے نو آپ شبد باڑا کہنا ہوندا تے کوئی تکنیک دی لوڑ ہی نہیں. جگیاسو نے سوال کیتا مہاراج آج کل ایک عام ٹینڈنسی بن گئی تھی میرا صلاح کار ہے جنہوں آپ عام پی اے کہنے پرائیویٹ اسسٹنٹ یہ دسو یہ پرماتما کا کوئی صلاح کار بھی ہے جی رہ چلتا ہوئے؟ میرے پاتشاہ کہتے نہیں. جدوں کرتا پرکھ نے سمادھی وچ بہ کے آپ ہی ماں پرلو بناونا کیتے اس موقع دا کوئی صلاح کار نہیں سی کوئی سیوک نال نہیں سی.
تدہو کیا کو لیوائے کیا کو دیوائے
نہ کو گرمکھو لیندا سی نہ کوئی دیندا سی
جا اور نہ دوجا کیا
پرماتما نے دوجا کو بنایا ہی نہیں پھر لین دین کیویں ہوئے گا؟
پھر آپے جگت اپایا کرتا ہے
پھر اس کرتے پرماتما نے آپ یہ جمن مرن والا ناسوان فانی سنسار نو بناونا کیتا.
دان سبنا کو دیا
اودے چ وڈا گن اے ہے آپا بھن دی مدد کردے ہاں برا دی مدد کردے ہاں رشتے دار دی مدد کردے ہاں آپ کچھ مہینوں تو بعد بازار پاؤنے بھائی صاحب ਹੁਣ ਤੁਹਾਨੂੰ ਪੰਜ ਸੱਤ ਮਹੀਨੇ ਹੋ ਗਏ ਨੇ ਪੈਸੇ ਵਰਤਿਆਂ ਨੂੰ ਥੋੜੇ ਥੋੜੇ ਮੋੜਨ ਦਾ ਯਤਨ ਕਰੋ। ਅਸੀਂ ਫਲਾਨਾ ਕੰਮ ਆਰੰਭ ਕਰਨਾ, ਤੁਹਾਡਾ ਵੀ ਸਰ ਗਿਆ ਸਾਡਾ ਵੀ ਸਰ ਜਾਏਗਾ। ਭਾਵ ਦੇ ਕੇ ਮੁੜ ਕੇ ਲੈਣ ਦੀ ਭਾਵਨਾ, ਭਾਵੇਂ ਆਪਾਂ ਵਿਆਜ ਨਾ ਲਈਏ ਪਰ ਪੈਸੇ ਚਾਹੁੰਦੇ ਤਾਂ ਪਿਆ ਆਪਣਾ ਮੂਲ ਮੁੜ ਜਾਏ, ਇਹ ਵਾਹਿਗੁਰੂ ਹੈ। ਜਿਹੜਾ ਦੇ ਕੇ ਮੁੜ ਕੇ ਮੰਗਦਾ ਨੇ, ਦਾਨ ਸਭ ਨਾ ਕੋ ਦੀਆ, ਉਹਨੇ ਸਾਰੇ ਨੂੰ ਖਰੈਤੀ ਇਹਨੇ ਹੀ ਦੇਣਾ ਕੀਤਾ, ਮੰਗਣ ਦੀ ਝਾਕ ਨਹੀਂ, ਲੈਣ ਦੀ ਝਾਕ ਨਹੀਂ।
ਆਪੇ ਸੇਵ ਬਣਾਈਨ ਗੁਰਮੁਖ,
ਪਰਮਾਤਮਾ ਨੇ ਆਪੇ ਗੁਰਮੁਖਾਂ ਦੀ ਸੇਵਾ ਕਰਨੀ ਬਣਾਈ ਹੈ।
ਆਪੇ ਅੰਮ੍ਰਿਤ ਪੀਆ,
ਆਪ ਗੁਰਮੁਖ ਹੋ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ, ਗੁਰਮੁਖਾਂ ਚ ਉਹਦੀ ਸੱਤਿਆ ਜਾਣਨਾ ਕਰੀਏ।
ਆਪ ਨਿਰੰਕਾਰ ਆਕਾਰ ਹੈ, ਆਪੇ
ਜਿਹੜਾ ਆਪਾਂ ਵੇਖਰੇ ਨੂੰ ਕਹਿੰਦੇ ਨੇ ਆਕਾਰ, ਜਿਹੜਾ ਦਿਸਦਾ ਨੀ ਉਹਨੂੰ ਕਹਿੰਦੇ ਨਿਰੰਕਾਰ। ਮੇਰੇ ਪਾਤਸ਼ਾਹ ਕਹਿੰਦੇ ਭਾਵੇਂ ਦਿਸਦਾ ਨੀ ਤੇ ਭਾਵੇਂ ਦਿਸਦਾ ਹੈ, ਇਹ ਡਿੱਠ ਤੇ ਅਣਡਿੱਠ ਇਹ ਸਾਰੀਆਂ ਵਸਤੂਆਂ ਉਹਦੀਆਂ ਬਣਾਈਆਂ ਹੋਈਆਂ ਹਨ।
ਆਪੇ ਕਰੈ ਸੋ ਥੀਆ,
ਭਾਈ ਉਹ ਕਰਦਾ ਉਹ ਹੁੰਦਾ ਹੈ, ਥੀਆ ਦਾ ਅਰਥ ਹੋਵੇਗਾ ਹੁੰਦਾ ਹੈ।
ਸਲੋਕ ਮਹੱਲਾ ਤੀਜਾ, ਗੁਰਮੁਖ ਪ੍ਰਭ ਸੇਵਾ ਸੱਜ ਸਾਚਾ,
ਜਿਹੜੇ ਗੁਰਮੁਖ ਜਾਂਦੇ ਨਾ ਉਹ ਸਦੀਵੀ ਤੌਰ ਤੇ ਸੱਚੇ ਪਰਮਾਤਮਾ ਦੀ ਪੂਜਾ ਕਰਦੇ ਨੇ। ਇੱਕ ਮੈਂ ਨੁਕਤੇ ਤੇ ਤਕਰੀਬਨ ਜਾਨਾ ਜੋੜ ਦੇਣਾ, ਆਪਾਂ ਮੂਲ ਨੂੰ ਛੱਡ ਕੇ ਗੁਰਮੁਖ ਟਾਣੀਆਂ ਨਾਲ ਜ਼ਿਆਦਾਤਰ ਜੁੜੇ ਹੋਏ ਆ। ਲੋਕਾਂ ਕੋਲ ਕਾਰਾਂ ਨੇ, ਵਨ ਸੋਨੇ ਸਾਧਨ ਨੇ, ਕਿਸੇ ਤੇ ਨੀ ਲਿਖਿਆ ਹੁੰਦਾ ਵੀ ਪਰਮਾਤਮਾ ਤੇਰਾ ਆਸਰਾ। ਮੈਂ ਨੀ ਪੜਿਆ ਕਦੇ, ਕਦੇ ਨੀ ਪੜਿਆ। ਵੱਖ ਵੱਖ ਗੱਡੀਆਂ ਦੇ ਉੱਪਰ ਵੱਖ ਵੱਖ ਮਹਾਤਮਾ ਦੇ ਨਾਂ ਲਿਖੇ ਨੇ, ਧੰਨ ਬਾਬਾ ਫਲਾਨਾ ਜੀ। ਮੈਂ ਉਹਨਾਂ ਮਹਾਂਪੁਰਸ਼ਾਂ ਦੇ ਉਲਟ ਨਹੀਂ, ਪਰ ਬਹੁਤ ਘੱਟ ਗੱਡੀਆਂ ਤੇ ਮਿਲਦਾ ਧੰਨ ਗੁਰੂ ਨਾਨਕ, ਬਹੁਤ ਘੱਟ ਗੱਡੀਆਂ ਤੇ। ਅੰਮ੍ਰਿਤਸਰ ਸਾਹਿਬ ਆਪਾਂ ਪੜ੍ਹਦੇ ਹਾਂ ਧੰਨ ਬਾਬਾ ਦੀਪ ਸਿੰਘ, ਗੁਰੂ ਰਾਮਦਾਸ ਧੰਨ ਨਹੀਂ, ਐਸ ਨਗਰ ਦਾ ਕਰਤਾ ਜਿਹਦੇ ਅੱਗੇ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਮੱਥਾ ਟੇਕਿਆ, ਉਹ ਗੁਰੂ ਰਾਮਦਾਸ ਧੰਨ ਨਹੀਂ, ਬਾਬਾ ਦੀਪ ਸਿੰਘ ਧੰਨ। ਮਾਫੀ ਦੇਣੀ, ਬਾਬਾ ਦੀਪ ਸਿੰਘ ਗੁਰੂ ਕੇ ਸਿੱਖ ਨੇ, ਮੈਂ ਸਤਿਕਾਰ ਕਰਦਾ, ਪਰ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਦਾ ਚਾਕਰ ਹੈ, ਸੇਵਕ ਹੈ, ਟਾਣੀ ਹੈ। ਪਰ ਸਿੱਖਾ ਤੈਨੂੰ ਧੰਨ ਗੁਰੂ ਰਾਮਦਾਸ ਕਿਉਂ ਭੁੱਲ ਗਿਆ? ਉੱਥੇ ਜਾਣਾ ਮੁਬਾਰਕ, ਪਾਣੀ ਪੜ੍ਹਨੀ ਮੁਬਾਰਕ, ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਕੋਈ ਗੁਨਾਹ ਨਹੀਂ। ਪਰ ਮਿੱਤਰਾ, ਬਾਬਾ ਦੀਪ ਸਿੰਘ ਗੁਰੂ ਕਾ ਸਿੱਖ ਹੈ, ਗੁਰੂ ਨਹੀਂ। ਪਰ ਆਪਣਾ ਅਕੀਦਾ ਵਿਆਜ ਤੇ ਜ਼ਿਆਦਾ ਮੂਲ ਤੇ ਨਹੀਂ। ਗਿਆਨੀ ਜੀ ਕੀ ਕਰੀਏ, ਸ਼ੀਦੇ ਜਾਈਏ ਤੇ ਸਾਡੀ ਦੁਕਾਨ ਬੜੀ ਚੱਲੀ, ਉਦੋਂ ਦਾ ਸੌਦਾ ਵੱਧ ਵਿਕਣ ਲੱਗ ਪਿਆ। ਆਪਾਂ ਪਦਾਰਥਾਂ ਤੱਕ ਹੀ ਰਹਿ ਰਹਾ, ਇਹ ਪਦਾਰਥ ਮਿਲਦੇ ਨੇ, ਲੇਕਿਨ ਪਦਾਰਥਾਂ ਦੇ ਮਾਲਕ ਨਾਲ ਜੁੜਨ ਦਾ ਯਤਨ ਕਰੀਏ, ਪਦਾਰਥਾਂ ਦੇ ਮਾਲਕ ਨਾਲ। ਕਦੇ ਆਪਾਂ ਲਿਖਿਆ ਵੀ ਵਾਹਿਗੁਰੂ ਤੇਰਾ ਸਭ ਸਦਕਾ, ਇਹ ਬਾਣੀ ਦੀ ਪੰਕਤੀ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋ ਤੂੰ ਕਦਕਾ, ਬ੍ਰਹਮਾ ਵਿਸ਼ਨ ਸਿਰੇ ਤੇ ਅਗਨ, ਤਿੰਨ ਕੋ ਮੂੰਹ ਭਇਆ ਮਨ ਮਦਕਾ, 84 ਲੱਖ ਜੂਨ ਉਪਾਈ ਰਿਜਕ ਦੀਆ, ਸਭ ਹੂ ਕੋ ਤਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਕਦੇ ਨੀ ਲਿਖਿਆ ਆਪਾਂ, ਕਦੇ ਨੀ ਆਖਿਆ ਧੰਨ ਗੁਰੂ ਨਾਨਕ ਪਾਤਸ਼ਾਹ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖ ਨੇ ਨਾ, ਉਹ ਸਦੀਵੀ ਤੌਰ ਤੇ ਪਰਮਾਤਮਾ ਨਾਲ ਜੁੜਦੇ ਨੇ, ਉਸ ਦੈਵੀ ਸੱਤਿਆ ਦੀ ਪੂਜਾ ਹੀ ਕਰਦੇ ਹਨ।
ਆਨੰਦਨ ਸਹਿਜ ਪਿਆਰ,
ਸ਼ਾਂਤੀ ਆਦਿ ਗੁਣਾਂ ਨਾਲ ਪਿਆਰ ਰੱਖਦੇ ਨੇ, ਭਾਵ ਕਾਹਲੀ ਨਹੀਂ ਪੈਂਦੇ,
ਸਦਾ ਆਨੰਦ ਗਾਵੇ ਗੁਣ ਸਾਚੇ, ਅਰਧ ਉਰਧ ਉਰਤਾ।
ਅਰਥ ਕੀਤਾ ਹੈ, ਜੀਵ ਈਸ਼ਰ ਦੀ ਏਕਤਾ ਨੂੰ ਹਿਰਦੇ ਵਿੱਚ ਧਾਰ ਕੇ ਸੱਚੇ ਦੇ ਗੁਣ ਗਾਉਂਦੇ ਰਹਿੰਦੇ ਨੇ। ਦੂਸਰਾ ਸੰਪਰਦਾਇ ਅਰਥ ਕੀਤਾ ਮਹਾਂਪੁਰਸ਼ਾਂ ਨੇ, ਅਰਧ ਜੋ ਆਰਾਧਨ ਯੋਗ ਹੈ, ਔਰ ਜੋ ਉਤ ਕਰੀ ਸੱਚਾ ਵਾਹਿਗੁਰੂ ਹੈ ਉਹਦੇ ਗੁਣਾਂ ਨੂੰ ਉਹ ਦਿਨੇ ਰਾਤ ਹਿਰਦੇ ਦੇ ਕਰਕੇ ਗਾਉਂਦੇ ਰਹਿੰਦੇ ਆਨੰਦ ਦੇ ਸਹਿਤ
ਅੰਤਰ ਪ੍ਰੀਤਮ ਵਸਿਆ
ਗੁਰਮੁਖਾਂ ਦੇ ਹਿਰਦੇ ਦੇ ਅੰਦਰ ਇਸ ਢੰਗ ਨਾਲ ਉਹ ਪਰਮਾਤਮਾ ਦਾ ਨਿਵਾਸ ਹੋ ਗਿਆ ਉਹਨਾਂ ਨੂੰ ਅਨੁਭਵ ਹੋ ਗਿਆ ਪਰਮਾਤਮਾ ਦਾ
ਤੁਰ ਕਰਮ ਲਿਖਿਆ ਕਰਤਾਰ
ਕਿਉਂਕਿ ਕਰਤਾਰ ਨੇ ਗੁਰਮੁਖਾਂ ਦੇ ਮੱਥੇ ਦੇ ਉੱਪਰ ਤੁਰਤ ਹੀ ਸ਼ੁਭ ਕਰਮਾਂ ਦਾ ਲੇਖ ਲਿਖਿਆ ਉਹ ਮਾੜੇ ਕੰਮਾਂ ਤੋਂ ਪਰਹੇਜ਼ ਕਰਦੇ ਹਨ
ਨਾਨਕ ਆਪ ਮਿਲਾਇਆਂ ਆਪੇ ਕਿਰਪਾ ਧਾਰ
ਪਾਤਸ਼ਾਹ ਕਹਿੰਦੇ ਗੁਰਮੁਖਾਂ ਜਿਨ੍ਹਾਂ ਤੇ ਕੀਤੀ ਕਿਰਪਾ ਉਹਨਾਂ ਨੂੰ ਆਪ ਇਸ ਨੇਕ ਕਰਮ ਵਾਲੇ ਪਾਸੇ ਲੈ ਆਉਂਦਾ ਹੈ
ਮਹੱਲਾ ਤੀਜਾ ਕਹਿਆ ਕਥਿਆ ਨਾ ਪਾਈਆ
ਇੱਥੇ ਇਸ ਨੁਕਤੇ ਤੇ ਵਿਸ਼ੇਸ਼ ਕਰਕੇ ਜ਼ੋਰ ਹੈ ਕਿ ਜਿੰਨਾ ਚਿਰ ਕਮਾਈ ਨੀ ਨਾ ਕਰਦਾ ਆਪ ਚੱਲਦਾ ਨੀ ਕੱਲਾ ਕਹਿਣ ਤੇ ਕਥਾ ਕਰਨ ਨਾਲ ਬਲ ਨੀ ਬਣਨੀ ਮੈਂ ਕਥਾ ਕਰਦਾ ਪਰ ਗੁਰਮੁਖੋ ਜੀ ਮੇਰਾ ਪ੍ਰੈਕਟੀਕਲ ਜੀਵਨ ਨਹੀਂ ਤੇ ਬਾਤ ਨਹੀਂ ਬਣੇਗੀ ਲੋਕਾਂ ਨੂੰ ਘੇਰ ਘਿਰ ਕੇ ਸਮਝਾਉਣਾ ਪਰ ਆਪ ਉਹਦਾ ਧਾਰਨੀ ਨਹੀਂ ਬਾਤ ਨਹੀਂ ਬਣੇਗੀ ਕਹਿ ਕਥੇ ਨਾ ਪਾਈਐ ਅੰਦ ਰਹੇ ਸਦਾ ਗੁਣ ਗਾਏ ਚਾਹੀਦਾ ਤਾਂ ਇਹ ਹੈ ਕਿ ਦਿਨੇ ਰਾਤ ਮਨ ਕਰਕੇ ਆਪ ਜੁੜਿਆ ਰਹਿ ਵਡਿਆਈ ਕਰਦਾ ਰਹਿਣ
ਕਰਮਾਂ ਨਾ ਪਾਇਓ
ਸੋ ਕਹਿੰਦੇ ਨੇ ਕਰਮਾਂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਦੀ ਆਹ 15-20 ਦਿਨ ਹੋ ਗਏ ਮੇਰਾ ਸਰੀਰ ਢਿੱਲਾ ਸੀ ਇੱਕ ਮੈਂ ਗ੍ਰੰਥੀ ਸਿੰਘ ਨੂੰ ਆਖਿਆ ਕਿ ਗੁਰਮੁਖਾਂ ਨੂੰ ਜਾਪ ਸਭ ਛੜਾ ਜਦੋਂ ਪੜ੍ਹੇ ਤੇ ਗਲਤੀਆਂ ਕਰੇ ਉਹਨੇ ਮਾੜਾ ਚੰਗਾ ਕਰਕੇ ਜਾਪ ਸਾਹਿਬ ਪੜ੍ਹ ਲਿਆ ਤੇ ਉਹਦੇ ਮੂੰਹੋਂ ਸੱਚ ਨਿਕਲਿਆ ਕਹਿਣ ਲੱਗਾ ਗਿਆਨੀ ਜੀ ਕੀ ਕਰੀਏ ਵਰਾ ਹੋ ਗਿਆ ਜਾਪ ਸਾਹਿਬ ਪੜ੍ਹੇ ਨੂੰ ਤਾਂ ਭੁੱਲਦਾ ਉਸ ਗ੍ਰੰਥੀ ਦਾ ਸਾਡੇ ਤੇ ਪ੍ਰਭਾਵ ਪਏਗਾ ਗੁਰੂ ਘਰੋਂ ਖਾਂਦਾ ਦਾਵਾ ਕਰਦਾ ਕਿ ਮੈਂ ਗ੍ਰੰਥੀ ਹਾਂ ਬਾਬਾ ਬੁੱਢਾ ਜਿਵੇਂ ਗੁਰੂ ਕਰਦਾ ਗ੍ਰੰਥੀ ਮੈਂ ਵੀ ਸਤਿਕਾਰ ਯੋਗ ਹਾਂ ਪਰ ਜਿਹੜਾ ਗੁਰੂ ਨੇ ਨਿਯਮ ਕਾਇਮ ਕੀਤਾ ਵੀ ਪੰਜ ਬਾਣੀਆਂ ਦਾ ਨਿਤਨੇਮ ਕਰ ਜਿਹੜਾ ਨਿਤਨੇਮ ਹੀ ਨਹੀਂ ਕਰਦਾ ਉਹਦਾ ਦੂਜਿਆਂ ਤੇ ਕੀ ਪ੍ਰਭਾਵ ਪਏਗਾ ਤੇ ਮੂੰਹ ਉਹਦੇ ਆਪਣੇ ਬਿਆਨ ਨਿਕਲ ਗਿਆ ਮੈਂ ਪੁੱਛਿਆ ਥੋੜਾ ਸੀ ਕਹਿਣ ਲੱਗਾ ਗਿਆਨੀ ਜੀ ਤਾਂ ਭੁੱਲਿਆ ਬੜਾ ਹੋ ਗਿਆ ਪਾਠ ਜਾਪ ਸਾਹਿਬ ਪੜ੍ਹੇ ਨੂੰ ਬੜਾ ਸਾਲ ਸੰਤ ਬਾਬਾ ਗੁਰਭਜਨ ਸਿੰਘ ਖਾਲਸਾ ਜਿਹੜੇ ਦਮਦਮੀ ਟਕਸਾਲ ਦੇ ਜਥੇਦਾਰ ਰਹੇ ਨਾ ਉਹਨਾਂ ਦਾ ਨੇਮ ਸੀ ਕਿ ਦੋ ਨਿਤਨੇਮ ਕਰਦੇ ਸਨ ਦੋ ਵੇਰਾਂ ਜਾਪ ਸਾਹਿਬ ਦੋ ਵੇਰਾਂ ਸੋਈਏ ਦੋ ਵੇਰਾਂ ਜਪਜੀ ਸਾਹਿਬ ਉਹਨਾਂ ਦਾ ਪੱਕਾ ਨਿਯਮ ਸੀ ਤੇ ਸਿੰਘਾਂ ਨੇ ਪੁੱਛਿਆ ਵੀ ਬਾਬਾ ਜੀ ਆਪਾਂ ਨੂੰ ਹੁਕਮ ਹੈ ਜਾਪ ਨਿਤਨੇਮ ਦਾ ਦੋ ਕਿਉਂ ਕਰਦੇ ਹੋ ਖਾਸ ਗੱਲ ਹੈ ਉਹ ਕਹਿੰਦੇ ਸਿੰਘੋ ਮੈਂ ਪਹਿਲਾਂ ਬਚਪਨ ਚ ਰਿਹਾ ਨਾ ਉਦੋਂ ਕਿਹੜਾ ਨਿਤਨੇਮ ਕਰਦਾ ਸਾਂ ਪਰ ਮੈਂ ਪਰਮਾਤਮਾ ਦਿੱਤੀ ਰੋਟੀ ਖਾਂਦਾ ਰਿਹਾ ਪਾਣੀ ਪੀਂਦਾ ਰਿਹਾ ਮੇਰੇ ਸਿਰ ਤੇ ਗੁਰੂ ਦਾ ਬਕਾਇਆ ਹੈ ਤੇ ਮੈਂ ਦੋ ਨੇਮ ਕਰਕੇ ਤੇਰੇ ਦਾ ਕਰਜ਼ਾ ਲਾ ਰਿਹਾ ਕਰਜ਼ਾ ਇਹੋ ਜਿਹੇ ਨੀ ਉਹ ਗੁਰਮੁਖ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿੰਨਾ ਚਿਰ ਆਪ ਨੀ ਨਾ ਕਰਦਾ ਕੱਲਾ ਲੋਕਾਂ ਨੂੰ ਕਹਿਣਾ ਤੇ ਸਮਝਾਉਣਾ ਇਹਦੇ ਨਾਲ ਬਾਤ ਨੀ ਬਣੇਗੀ ਬਿਨ ਕਰਮਾਂ ਕਿਨੇ ਨਾ ਪਾਇਓ ਭਾਗਾਂ ਤੋਂ ਬਿਨਾਂ ਕਿਸੇ ਨੂੰ ਦਾਤ ਪ੍ਰਾਪਤ ਨਹੀਂ ਹੁੰਦੀ
ਭੌਂਕ ਮੋਏ ਬਿਲ
ਲਾਏ ਦੀ ਨਿਆਈ ਭੌਂਕਦੇ ਤੇ ਵਰਲਾਪ ਕਰਦੇ ਝੂਠੇ ਬੰਦੇ ਮਰ ਕੇ ਦੁਨੀਆਂ ਤੋਂ ਤੁਰ ਗਏ
ਗੁਰ ਕੈ ਸ਼ਬਦ ਮਨ ਤਨ ਭਿੱਜਾ
ਪੂਰਨ ਗੁਰੂ ਦੇ ਉਪਦੇਸ਼ ਦੇ ਵੀ ਜਿਹੜਾ ਜੀਵ ਦਾ ਮਨ ਭਿੱਜ ਜਾਏ ਉਹਨੂੰ ਅੰਗੀਕਾਰ ਕਰ ਲੈ ਉਹਨੂੰ ਧਾਰਨ ਕਰ ਲੈ
ਆਪ ਵਸੈ ਮਨ
ਆਏ ਉਸ ਬੰਦੇ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ
ਨਾਨਕ ਨਦਰੀ ਪਾਈ ਆਏ ਆਪੇ ਲਏ ਮਿਲਾਏ
ਪਰਮਾਤਮਾ ਤਾਂ ਪ੍ਰਾਪਤ ਹੁੰਦਾ ਜਾਂ ਜੀਵ ਨੂੰ ਪਹਿਲੇ ਆਪ ਗੁਰੂ ਨਾਲ ਮਿਲਾ ਦੇ ਕਿਉਂਕਿ ਜਿੰਨਾ ਚਿਰ ਜੀਵ ਗੁਰੂ ਨਾਲ ਮਿਲਦਾ ਨੀ ਉਹਨਾਂ ਚਿਰ ਗੁਰਮੰਤਰ ਦੀ ਦਾਤ ਕਿਵੇਂ ਪ੍ਰਾਪਤ ਹੋਵੇਗੀ
ਪੌੜੀ ਆਪੇ ਵੇਦ ਪੁਰਾਣ ਸਭ ਸਾਸ
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਗ੍ਰੰਥਾਂ ਨੂੰ ਨਿੰਦੋ ਨਾ ਭੰਡੋ ਨਾ वेदां पुराणा शास्त्रां दे विच ओ आप है, इन्हां च उस परमात्मा दा जिक्र है।
आप कथा है आप तीजा,
परमात्मा किते गुरु रूप होके कथन कर रहा, किते जिज्ञासु रूप होकर के सुनदा है, भेजदा है।
आपके ही वह पूजे करता,
करता पुरख आप ही बैठ करके पूजा कर रहा है।
आप परपंच करीजा,
सारा खलारा उस परमात्मा दा ही बनाया होया। परपंच कहिंदे ने खलारे नू।
आप परविरत आप निर्विरति,
जे तू परविरति विच तां वी परमात्मा दी चेतन सता है, जे तू निर्विरति विच तां वी परमात्मा दी चेतन सता है।
आपे अकथ कथी जाए,
कथा अकथ है ते कोई ज्ञानी कही जाए उस कही नहीं जाने। मिसाल दिया, आप पढ़ने गुरमुख धौल धर्म दया कपूत, धर्म की मां दया है, दया तो बिना परमात्मा की प्राप्ति नहीं। लेकिन मुसलमान बकरीद वाले दिन अचेचे बकरे वढ़ के तो तीन हिस्से करते हैं, एक अपने परिवार लिए, एक रिश्तेदार सगिया संबंधियों लिए, एक अपाज लोगों ने। तो उन्होंने पूछा भाई तुम क्यों करते, कहते अल्लाह की खुशी लिए। हुण अल्लाह तो यह कह रहा सिखा का अल्लाह अड नहीं, मुसलमाना का अड नहीं, ईसाइया का अड नहीं, है सारिया का एक। आप किवें कहांगे दया करना मिलता जां वो ईद ते बकरीद नाल मिलता है, अपने को इस गल का जवाब नहीं। इस करके मेरे पातशाह कहिंदे गुरमुखो वो अकत है, उदे बारे आपां की निर्णय करिए।
आपे पुन्न सब आप कराए,
आप पुन्न रूप है ते आप सारे कोल पुन्न कराउंदा है।
आप अलिपत वरती जा,
परमात्मा आप अलिपत है, असंग होकर के वरता है।
आपे सुख दुख देवाए करता,
वो करता पुरख आप ही जीवां नूं इन्हां दे कर्मां मुताबक इहदा भाव नहीं किसी को दुखी करता जान के। कहिंदे ने मनुख दे कर्मा दे मुताबक ही इन्हां नूं दुख सुख देंदा है।
आपे बागस
आप दे घर विच ने आके तरला की तरदास बेनती कीती, उहदे ते उहने बख्शिश कर दित्ती। सतगुरु पातशाह साडे ते भी कृपा करन कि साडा मन कदे अपनियां कीतियां होईयां बुराईयां दा पछतावा करे, ਤਾਂ ਕਿ ਅਸੀਂ ਗੁਰੂ ਪਰਮੇਸ਼ਰ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਸਕੀਏ। ਗੁਰੂ ਬਾਬਾ ਦਇਆ ਕਰੇ, ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।